भान मने ज्ञान रूपी भान मने सूरज भानु मने भानु ऐसे नहीं है भानु मने हंदा सूरज ये साडा भानु तो ऐसे चुप करके बैठा ही है प्रकाश दे रहा कल फिर तो ठीक है ज्ञान भान आन तम देखो कह रहा जेड़ा तम है ये जेड़ा तम मने अज्ञान तेरे अंदर जेड़ा तम अज्ञान है उन्हों कौन नष्ट करेगा ज्ञान भान ज्ञान रूपी सूरज उससे उन्हों नष्ट कर दे तम तार भाग त्याग जीव शिव भेद शेद वेदन सू लेखिए और जीव और शिव मने ईश्वर यदा जो भेद है उन्हें छेदन कर दे कैसे भाग त्याग लक्षण से भाग त्याग लक्षण लगा के जीव और शिव मने ईश्वर और भेद छेद यदा भेद जो है छेद मने नष्ट कर दे कैसे भाग त्याग लक्षण से ठीक है वेद को विचार सार आप हूँ संभार जा कहता वेदन का सार है हे मित्र क्या आपने अपने आप को संभाल क्यों जीव बनी बैठा दुखी बनी बैठा दीन बनी बैठा है तू ठीक है टार दास पास आस इन्हीं ना देखिए दूसरे दी आशा छड़ दे ठीक है ना इनकी तरफ मत देख निश्चल तू चल ना अचल निश्चल जहाँ ते निश्चल ऐसे लगा लो ये निश्चल दास जी का ग्रंथ है ठीक है ना जहाँ ते निश्चल उन्हों का नाम लगा लो तो जहाँ फिर ऐसे लगा लो निश्चल तू अचल ना कह रहे हैं निश्चल दास तू अचल ना तू चलन वाला नहीं है तू अचल है अचल अचल मैंने जो एक स्थान में टिके नहीं रहने वाला हो जो चलन वाला हो तो कभी कभी कहाँ कभी कहाँ ठीक है ना निश्चल तू चल ना अचल तू चलन वाला नहीं है कैसा है अचल चल दल छल नभ नील तल मल तास ना बसेसीए कहते चल दल छल नभ नील नभ मैंने हाँ आकाश आकाश में नीलता और तल मल वो मलिनता जदों कि धूली छा जाए आकाश के बिच तो कैसे लगता अज आकाश बहुत गंदा हो गया कह देंगे है ना वो कहें आकाश गंदा हो सकता पहले ये दसो जड़ी वस्तु का किसी नाल संबंध ही नहीं है वो गंदा की होएगा ना बिंद घड़ी भी नहीं बई आकाश का तो संबंध ही नहीं है आकाश का कोई आकार हो धूल का वह संबंध हो जाए तो वह तो आकाश का कोई आकार ही नहीं है तो धूल 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 धूमिल कैसे हो जाएगा धूमिल नहीं हो सकता ना आकाश टीका सुनो ज्ञान के साधन कहे हैं हे शिष्य राग जो पदार्थ में दृढ़ आसक्ति है ताकू जार के लोभ को हार कहिए नाश करके द्वेष को मार मार कहिए काम को वारी कहिए दूर कर ठीक है राग लोभ द्वेष काम के ग्रहण ते सर्वरासी तामसी वृत्तियों का ग्रहण है ये इस वास्ते दस्या इन्हां दे मतलब की कर कर राग द्वेष और मार लोभ ये सारियां केड़ियां राजसी और तामसी वृत्तियां है मतलब कहने का तात्पर्य राजसी और तामसी वृत्तियां का त्याग कर रजोगुण और तमोगुण का त्याग कर सीधा हिसाब क्यों राजसी वृत्ति ता ही आऊगी रजोगुण होगा तो तामसी वृत्ति तब आएगी तमोगुण होएगा तो ते तमोगुण की क्या निशानी है जो तमोगुण आएगा ना उदो की होगा लोभ प्रमाद निंद्रा ये तीन गुण तमोगुण दे उदो भ्रांति हो जाए मैं की कर ये करा ये करा ये करा ये करा किम कर्तव्य ममूढ़ पता ही नहीं लगना मैं केड़ा काम करा उदो तमोगुण समझ लेना जो रजोगुण आ जाएगा उदो फिर बंदा दौड़ा फिरेगा हाँ ये भी कर ला वो भी कर ला वो भी कर ला जदों सतोगुण आएगा फिर वो सोचेगा चल हूँ बैठ लेने थोड़ा जप कर लिए छो परे हूँ बहुत हो गया हूँ अपने आप अपने गुण देड़े अपने अपने पछाण दे रहे ना हाँ भी केड़ा गुण ज़्यादा तुहाडे विच है केड़ा घट है अपने आप कसौटी तुहानूं दस दित्ती है लगाउंदे रहना कसदे रहना कंपास दे विच अपने आप नूं ठीक है ना ये राजसी और तमोगुणिया तमो तामसी और राजसी वृत्तियां है तो राजसी वृत्ति तामसी वृत्ति कदों होगी जदों रजोगुण तमोगुण होगा ਰਜੋਗੁਣ ਤਮੋਗੁਣ ਨਹੀਂ ਹੈ ਤਾਂ ਵਿਰਤੀਆਂ ਕਿੱਥੋਂ ਆ ਜਾਣਗੀਆਂ? ਬਾਪ ਹੀ ਨਹੀਂ ਹੈ, ਮਾਂ ਹੀ ਨਹੀਂ ਹੈ ਤਾਂ ਪੁੱਤਰ ਕਿੱਥੋਂ ਆ ਜਾਏਗਾ? ਰਾਜਸੀ ਤਾਮਸੀ ਵਿਰਤੀਓਂ ਕਾ ਨਾਸ਼ ਕਰ ਜਾਏ ਅਰਥ ਸਿੱਧ ਹੁਆ। ਰਾਜਸੀ ਵਿਰਤੀ ਔਰ ਤਾਮਸੀ ਵਿਰਤੀ ਜੇ ਗਿਆਨ ਕੀ ਵਿਰੋਧਨੀ ਹੈ, ਇਹ ਗਿਆਨ ਦੇ ਵਿਰੋਧੀ ਹੈ ਦੋਨੋਂ, ਰਾਜਸੀ ਵਿਰਤੀ ਔਰ ਤਾਮਸੀ ਵਿਰਤੀ। ਰਾਜਸੀ ਵਿਰਤੀ ਹੋਏਗੀ ਉਹ ਬੈਠ ਨਹੀਂ ਦੇਗੀ, ਉਹ ਭਜਾਈ ਫਿਰੇਗੀ, ਔਰ ਤਾਮਸੀ ਵਿਰਤੀ ਹੋਗੀ ਬੈਠੇ ਬੈਠੇ ਵੀ ਨੀਂਦ ਆ ਜਾਏਗੀ, ਚੱਲ ਕੀ ਕਰ ਲਏਗਾ, ਜਾਂ ਮਨ ਨਹੀਂ ਲੱਗਣ ਦੇਗੀ, ਸੌਂ ਲਈਏ ਥੋੜ੍ਹਾ ਪੈ ਲਈਏ, ਕਰਮ ਦਰਦ ਕਰ ਰਹੀ ਹੈ ਇਹ ਦਰਦ, ਬਹਾਨੇ ਲੱਗ ਪਏਗਾ ਮਨ, ਠੀਕ ਹੈ। ਤਿੰਨਕੇ ਨਾਸ਼ ਬਿਨਾਂ ਗਿਆਨ ਹੋਵੇ ਨਹੀਂ, ਜਾਂ ਤਾਂ ਤਿੰਨ ਕੀ ਨਿਵਿਰਤੀ ਜਗਿਆਸੂ ਕੋ ਅਪੇਕਸ਼ਿਤ ਅਪੇਕਸ਼ ਮੈਂ ਜ਼ਰੂਰੀ ਹੈ। ਵਿਵੇਕ ਵੈਰਾਗ ਸ਼ਾਮ ਆਦਿ ਖੱਟ ਸੰਪਤੀ ਔਰ ਮੁਕਸ਼ਤਾ ਜੇ ਚਾਰ ਜੋ ਗਿਆਨ ਕੇ ਸਾਧਨ ਹੈ, ਤਿੰਨ ਮੈਂ ਵਿਵੇਕ ਪ੍ਰਧਾਨ ਹੈ, ਕਾਹੇ ਤੇ ਵਿਵੇਕ ਸੇ ਵੈਰਾਗ ਆਦਿਕ ਉਤਪੰਨ ਹੋਵੇ ਹੈ, ਜਾਂ ਤਾਂ ਵਿਵੇਕ ਕਾ ਉਦੇ ਉਪਦੇਸ਼ ਆਚਾਰੀਆਂ ਨੇ ਕਰਿਆ ਹੈ। ਇਹ ਵਿਵੇਕ ਕਾ ਉਪਦੇਸ਼ ਕਰ ਦਿੱਤਾ ਵੀ ਕਿਹੜੀ ਕੀ ਕਰ, ਰਾਜਸੀ ਤਾਮਸੀ ਵਿਰਤੀਓਂ ਕਾ ਤਿਆਗ ਕਰ ਦੇ। ਹੇ ਸ਼ਿਸ਼, ਪਾਰਾਵਾਰ ਜੋ ਸੰਸਾਰ ਹੈ ਤਾਂ ਕੁ ਬਾਰੰਬਾਰ ਮ੍ਰਿਗਵਾਰੀ ਕਹੀਏ, ਮ੍ਰਿਗ ਤ੍ਰਿਸ਼ਨਾ ਕੇ ਜਲ ਸਮਾਨ ਮਿੱਥਿਆ ਜਾਨ। ਹੈਂ, ਪਾਰਾਵਾਰ ਨਾਮ ਸੰਸਾਰ ਕਾ ਹੈ ਔਰ ਅਪਾਰਾਵਰ ਨਾਮ ਆਤਮਾ ਕਾ ਹੈ, ਦੇਖ ਲਓ। ਪਾਰਾਵਾਰ ਮਿੱਥਿਆ ਹੈ ਜੈ ਕਹਿਣੇ ਤੇ ਅਪਾਰਾਵਾਰ ਮਿੱਥਿਆ ਨਹੀਂ ਕਿੰਤੂ ਸੱਤ ਹੈ, ਜੈ ਵਾਰਤਾ ਅਰਥ ਸੇ ਕਹੀ। ਜੈਸੇ ਬਾਜੀਗਰ ਕੇ ਤਮਾਸੇ ਦੇਖਤੇ, ਜੈਸੇ ਬਾਜੀਗਰ ਕੇ ਤਮਾਸੇ ਦੇਖਤੇ ਪੁਰਸ਼ ਕੋ ਪਿਤਾ ਕਹੇ, ਹੇ ਪੁੱਤਰ ਜੈ ਆਮਰ ਬ੍ਰਿਕਸ਼ ਸੇ ਆਦਿ ਲੈ ਕੇ ਜੋ ਬਾਜੀਗਰ ਨੇ ਬਣਾਏ ਹੈ ਸੋ ਸਭ ਮਿੱਥਿਆ ਹੈ। ਜਾ ਕਹਿਣੇ ਤੇ ਬਾਜੀਗਰ ਕੋ ਮਿੱਥਿਆ ਨਹੀਂ ਜਾਣੇ। ਇੱਕ ਬਾਪ ਬੇਟਾ ਮਦਾਰੀ ਕਾ ਤਮਾਸ਼ਾ ਦੇਖ ਰਹੇ ਹੈ ਅਤੇ ਮਦਾਰੀ ਨੇ ਅੰਬ ਬ੍ਰਿਕਸ਼ ਬਣੇ, ਅੰਬ ਦਾ ਪੇੜ ਬਣਾ ਕੇ ਦਿਖਾ ਦਿੱਤਾ, ਉਹਨੂੰ ਫਲ ਵੀ ਲਿਖਾ ਕੇ ਦਿਖਾ ਦਿੱਤੇ, ਹੋਰ ਪਦਾਰਥ ਬਣਾ ਕੇ ਦਿਖਾ ਦਿੱਤੇ, ਅਤੇ ਪਿਤਾ ਕਹਿ ਰਿਹਾ ਬੇਟਾ ਇਹ ਸਾਰੇ ਜਿਹੜੇ ਪਦਾਰਥ ਹੈ ਨਾ ਇਹ ਕੈਸੇ ਹੈ ਮਿੱਥਿਆ, ਅਤੇ ਇਹਦਾ ਅਰਥ ਇਹ ਨਹੀਂ ਵੀ ਬਾਜੀਗਰ ਵੀ ਮਿੱਥਿਆ ਹੋ ਗਿਆ। ਇਹੀ ਹਾਲ ਹੈ ਵੀ ਇਹ ਜਿਹੜਾ ਸੰਸਾਰ ਹੈ ਮਿੱਥਿਆ ਹੈ, ਆਤਮਾ ਕੋ ਮਿੱਥਿਆ ਮਤ ਸਮਝ ਲੈਣਾ ਕਿਸੇ। ਕੈਸੇ ਕੈਸੇ ਦ੍ਰਿਸ਼ਟਾਂਤ ਦਿੰਦੇ ਦੇਖ ਲਓ। ਕਿੰਤੂ ਸੱਤ ਜਾਣੇ ਹੈ ਤੈਸੇ ਜਗਤ ਕੋ ਮਿੱਥਿਆ ਕਹਿਣੇ ਤੇ ਆਤਮਾ ਕੋ ਸੱਤ ਜਾਣੇ ਲੇਵੇਗਾ, ਜਹ ਵਿਪਰੇ ਤੇ ਆਚਾਰੀ ਨੇ ਪਾਰਾਵਾਰ ਮਿੱਥਿਆ ਕਿਹਾ। ਇਸ ਵਾਸਤੇ ਆਚਾਰੀਆਂ ਨੇ ਪਾਰਾਵਾਰ ਮੈਨੇ ਸੰਸਾਰ ਮਿੱਥਿਆ ਕਿਹਾ, ਮਿੱਥਿਆ ਕਹਿਣੇ ਤੇ ਕੀ ਹੋਇਆ ਵੀ ਆਤਮਾ ਨੂੰ ਮਿੱਥਿਆ ਸਮਝ ਲੈਣਾ, ਆਤਮਾ ਸੱਤ ਹੈ। ਇਸ ਰੀਤੀ ਸੇ ਜਗਤ ਮਿੱਥਿਆ ਹੈ ਔਰ ਆਤਮਾ ਸੱਤ ਹੈ, ਜਾਂ ਵਿਵੇਕ ਕਾ ਉਪਦੇਸ਼ ਕਰਿਆ। ਇਹ ਉਪਦੇਸ਼ ਹੈ ਵਿਵੇਕ, ਇਹਨੂੰ ਕਹਿੰਦੇ ਵਿਵੇਕ। ਵਿਵੇਕ ਦਾ ਕੀ ਪਰਿਭਾਸ਼ਾ ਹੈ? ਆਤਮਾ ਅਚਲ ਅਵਿਨਾਸੀ ਜਗਤਾਂ ਕੇ ਪ੍ਰਤੀਕੂਲ, ਐਸੋ ਗਿਆਨ ਵਿਵੇਕ ਹੈ ਸਭ ਸਾਧਨ ਕੋ ਮੂਲ। ਯਾਦ ਵੀ ਰੱਖਿਆ ਕਰੋ ਨਾ ਥੋੜ੍ਹੇ ਥੋੜ੍ਹੇ ਦੋਹੇ, ਠੀਕ ਹੈ ਨਾ। ਇਹਨੂੰ ਕਹਿੰਦੇ ਵਿਵੇਕ, ਵਿਵੇਕ ਮੈਨੇ ਆਤਮਾ ਜੋ ਸੱਤ ਹੈ, ਬ੍ਰਹਮ ਸੱਤ ਹੈ ਔਰ ਜਗਤ ਜੋ ਹੈ ਇਹ ਮਿੱਥਿਆ, ਬਿਲਕੁਲ ਵਿਪਰੀਤ ਮੈਨੇ ਉਲਟ ਸੁਭਾਅ ਵਾਲਾ ਹੈ, ਇਹਨੂੰ ਕਹਿੰਦੇ ਵਿਵੇਕ। ਤਾਂ ਵਿਵੇਕ ਸੇ ਅੰਨੇ ਸਾਧਨ ਆਪ ਹੀ ਉਤਪੰਨ ਹੋਵੇ ਹੈ, ਜਿਹਨੂੰ ਵਿਵੇਕ ਹੋ ਗਿਆ ਬਾਕੀ ਸਾਧਨ ਆਪਣੇ ਆਪ ਉਤਪੰਨ ਹੁੰਦੇ ਰਹਿਣਗੇ ਹੌਲੀ ਹੌਲੀ। ਪਹਿਲਾਂ ਵਿਵੇਕ ਤਾਂ ਹੋਵੇ, ਅਜੇ ਸਾਨੂੰ ਇਹ ਵੀ ਨਹੀਂ ਪਤਾ ਕਿਹੜੀ ਵਸਤੂ ਨੂੰ ਪਕੜਨਾ ਕਿਹੜੀ ਨੂੰ ਛੱਡਣਾ। ਇੱਕ ਬੱਚਾ ਹੈ ਉਹਦੇ ਹੱਥ 'ਚ ਸੋਨੇ ਦੀਆਂ ਮੋਹਰਾਂ ਹੈ, ਇੱਕ 'ਚ ਕੌਡੀਆਂ ਹੈ, ਉਹ ਦੋਨਾਂ ਨੂੰ ਸੰਭਾਲ ਰਿਹਾ ਹੈ। ਜਦੋਂ ਕੋਈ ਬਾਪ ਨੇ ਕਿਹਾ ਦੇਖਿਆ ਉਹ ਕਹੇਗਾ ਕੀ ਕਹੇਗਾ, ਇਸ ਹੱਥ ਇਹ ਸੁੱਟ ਦੇ ਕੌਡੀਆਂ, ਤਾਂ ਉਹਨੂੰ ਵਿਵੇਕ ਹੋ ਜਾਏਗਾ ਵੀ ਇਹ ਤਾਂ ਬੇਕਾਰ ਹੀ ਹੈ ਤਾਂ ਹੀ ਕਹਿ ਰਿਹਾ। ਉਹਨੂੰ ਸੁੱਟ ਕੇ ਫਿਰ ਕੀ ਕਰੇਗਾ, ਉਹ ਮੋਹਰਾਂ ਨੂੰ ਸੰਭਾਲ ਲਏਗਾ। ਇਹੀ ਹਾਲ ਹੈ, ਆਪਾਂ ਜਿਹੜੀ ਚੀਜ਼ ਨੂੰ ਸੰਭਾਲਣ ਡਏ ਉਹ ਸੰਭਾਲਣ ਵਾਲੀ ਨਹੀਂ ਹੈ, ਹੈ ਨਾ। ਆਪਾਂ ਜਿਹੜੀ ਚੀਜ਼ ਨੂੰ ਸੰਭਾਲਣ ਡਏ ਹਾਂ ਉਹ ਸੰਭਾਲਣ ਵਾਲੀ ਨਹੀਂ ਹੈ, ਸੰਭਾਲਣ ਵਾਲੀ ਦੂਜੀ ਚੀਜ਼ ਜਿਹਨੂੰ ਆਪਾਂ ਸੁੱਟੀ ਬੈਠੇ ਉਹਨੂੰ ਸੰਭਾਲੋ ਬਈ। ਗਿਆਨ ਕੇ ਬਹਿਰੰਗ ਸਾਧਨ ਕਹੇ, ਇਹ ਤਾਂ ਬਹਿਰੰਗ ਸਾਧਨ ਹੈ। ਅੰਤਰੰਗ ਸਾਧਨ ਕਥਨ ਕਰੇ ਹੈ। ਅਬ ਗਿਆਨ ਕੇ ਦੋ ਪ੍ਰਕਾਰ ਕੇ ਸਾਧਨ ਹੈ ਨਾ, ਇੱਕ ਬਹਿਰੰਗ ਔਰ ਇੱਕ ਅੰਤਰੰਗ। बहिरंग कह दे अब अंतरंग सुन लो। हे शिष्य ज्ञान रूपी जो भानु है ताकू आन कहिए श्रवण आदि से संपादन करके तम कहिए अज्ञान रूपी जो तम कहिए अंधेरा है ताकू तार कहिए नाश कर। ठीक है तम नाम अंधेरे का है अज्ञान का है अंधेरा उपमान है और अज्ञान उपमेय है। प्रथम जो तम शब्द है सो उपमेय का वाचक है और दूसरा उपमान का वाचक है। जाकू उपमा दीजिए सो उपमेय बखानी जाकी उपमा दीजिए सो कहिए उपमानी। यदि उपमा दिए उन्हें की कहेंगे उपमेय जैसे चंद्रवत मुखम को बहुत सुंदर हो तो उनकी कहेंगे चंद्र जैसा मुखड़ा है। जहाँ बहुत को वस्तु सफेद हो की कहेंगे दुध जैसी है सफेद दुध दुध वर्गी तो नहीं हो सकती ना। दुध दुध अपने स्थान पर है चंद्रमा अपने स्थान पर है उपमा दे दीती ओदे वर्गा होएगा। यही कह रहे हैं ज्ञान का स्वरूप अन्य शास्त्र में नाना प्रकार का अंगीकार किया है जाते महावाक्य के अनुसार ज्ञान का स्वरूप कहे हैं। हे शिष्य अब कह रहे हैं ज्ञान का जेड़ा स्वरूप है वो अलग अलग शास्त्रों में अनेक अनेक प्रकार से दस्या है। अब असी वेद के हिसाब ना ज्ञान का स्वरूप तुम दस रहे हैं। जीव और ईश्वर विषय अविद्या और माया भाकू त्याग के तिनका जो भेद प्रतीत होवे ताकू छेद कहिए दूर कर। जीव और ईश्वर विच जड़ा भेद प्रतीत हो रहा है किदा प्रतीत हो रहा है अविद्या से अज्ञान से ते उदा की कर उनू अज्ञान नष्ट करके जड़ी सार वस्तु ग्रहण कर ले। जीव और ईश्वर विषय अविद्या और माया देखो जीव में क्या है अविद्या ईश्वर में क्या है माया भाकू त्याग के दोनों नु माया नु भी त्याग दो और अविद्या नु भी त्याग दो दोनों भाग त्याग के तिनका जो भेद प्रतीत होवे ताकू छेद कहिए दूर कर। वो भेद नु दूर कर दे उपाधि से भेद है भी घटाकाश और मठाकाश इदा महाकाश दे नाल की भेद है उपाधि से भेद है। घड़ा घड़ा टुट जाए तो आकाश वो तो पहले पहले महाकाश के बराबर ही है। ठीक है ना। और ईश्वर में जो भेद वेदन कहिए चेतन भाग है ताकू भेद रहित जान और दोनों दे विच जो चेतन भाग है जीव दे विच और ईश्वर दे विच वो एक ही है उनू कहिंदे है घट घट में हर जू बसे। गीता दे विच 13वें अध्याय दे विच श्लोक है उदा नाम है 13वें अध्याय दा क्षेत्रज्ञ। हाँ क्षेत्रज्ञ में क्षेत्र क्षेत्रज्ञ विभाग जोगो नामा 310 अध्याय क्षेत्र और क्षेत्रज्ञ का विभाग करके दस्या भगवान श्री कृष्ण ने भी क्षेत्र किनू कहिंदे क्षेत्रज्ञ किनू कहिंदे आंदे ये हो गया शरीर क्षेत्र इनू जानन वाला जिहड़ा क्षेत्रज्ञ उनू कहिंदे ब्रह्म उनू कहिंदे हर क्षेत्र क्षेत्रज्ञ। जहाँ कहने ते जह वार्ता कही महावाक्य में भाग त्याग लक्षणा ते जीव ईश्वर की एकता जान शिष्य शिव के स्थान में शिव पड़िया है तृतीय पाद का अर्थ स्पष्ट है। पूर्व कहे अर्थ को संक्षेप ते चतुर्पाद से कहे हैं। हे शिष्य चल कहिए अविनाशी जो देह आदि के संगात सो तू नहीं। देख लो की कह रहे हैं चल कहिए विनाशी विनाशी कौन है चल मने चलने वाले वो केड़े है देह आदि के पदार्थ देह है केड़े देह मने तीन देह अंतःकरण आदि सारे संघात सो तू नहीं किंतु अचल कहिए अविनाशी जो ब्रह्म सो तू है। शरीर तू नहीं है तू क्या है जो शरीर दे अंदर सत्ता है जिसका नाश नहीं हो सकता जो अचल सत्ता है ब्रह्म है वो तू है। और चल दल कहिए वृक्ष रूप जो संसार छो छल कहिए मिथ्या है जैसे नव विषय नीलता और तल मल कहिए कटाहा रूपता है नहीं किंतु मिथ्या प्रतीत हुए। आकाश कैसे प्रतीत हो रहा कटाहा मैंने कड़ाए की तरह तंबू की तरह ऐसे प्रतीत हो रहा ਆਪਾਂ ਦੇਖਾਂਗੇ ਤਾਂ ਲੱਗੇਗਾ ਉਹ ਜਿਹੜਾ ਕਿਨਾਰਾ ਹੈ ਉਹ ਪ੍ਰਿਥਵੀ ਦੇ ਨਾਲ ਲਗਾ ਹੁਆ ਹੈ, ਇੱਧਰ ਵੀ ਪ੍ਰਿਥਵੀ ਨਾਲ ਲਗਾ, ਤਾਂ ਕੈਸੇ ਲੱਗਦਾ, ਕੜਾਏ ਕੀ ਤਰ੍ਹਾਂ ਔਰ ਤੰਬੂ ਕੀ ਤਰ੍ਹਾਂ, ਆਉਂਦੇ ਇਹ ਵੀ ਮਿੱਥਿਆ ਪ੍ਰਤੀਤੀ ਹੈ। ਉੱਧਰ ਚੱਲ ਜਾਓਗੇ ਤਾਂ ਉਹ ਇਹ ਕਿਨਾਰਾ ਐਸੇ ਲੱਗੇਗਾ, ਅਤੇ ਫਿਰ ਪ੍ਰਤੀਤੀ ਕੈਸੇ ਹੋਈ, ਮਿੱਥਿਆ ਭੁਲੇਖਾ ਹੀ, ਇਹ ਵੀ ਭੁਲੇਖਾ ਹੀ ਪਿਆ ਹੈ। ਔਰ ਨਾ ਆਕਾਸ਼ ਕੈਸਾ ਹੈ, ਨੀਲਤਾ ਪ੍ਰਤੀਤ ਹੋ ਰਹੀ ਹੈ, ਆਕਾਸ਼ ਨੀਲਾ ਥੋੜ੍ਹੀ ਹੈ, ਉਹ ਤਾਂ ਨੀ ਰੂਪ ਹੈ, ਉਹਦਾ ਕੋਈ ਰੂਪ ਹੀ ਨਹੀਂ ਹੈ, ਅਤੇ ਨੀਲਾ ਕੈਸੇ ਹੋ ਜਾਏਗਾ। ਸੰਸਾਰ ਵੀ ਆਤਮਾ ਵਿਸ਼ੇ ਹੈ ਨਹੀਂ, ਮਿੱਥਿਆ ਪ੍ਰਤੀਤ ਹੋਵੇ ਹੈ, ਦੇਖ ਲਓ, ਕਿੰਤੂ ਮਿੱਥਿਆ ਪ੍ਰਤੀਤ ਹੋਵੇ ਤੈਸੇ ਸੰਸਾਰ ਵੀ ਆਤਮਾ ਵਿਸ਼ੇ ਹੈ ਨਹੀਂ, ਮਿੱਥਿਆ ਪ੍ਰਤੀਤ ਹੋਵੇ ਹੈ, ਬ੍ਰਿਖਸ਼ ਰੂਪ ਕਰਕੇ ਸੰਸਾਰ ਸੁਰਤੀ ਸਿਮਰਤੀ ਮੇ ਕਹਿਆ ਹੈ, ਜਾਂ ਤਾਂ ਬ੍ਰਿਖਸ਼ ਕੇ ਵਾਚਕ ਚੱਲ ਦਲ ਸ਼ਬਦ ਕਾ ਸੰਸਾਰ ਮੇ ਪ੍ਰਯੋਗ ਕਹਿਆ ਹੈ। ਬ੍ਰਿਖਸ਼ ਰੂਪੀ 15ਵੇਂ ਗੀਤਾ ਦੇ 15ਵੇਂ ਅਧਿਆਏ ਵਿੱਚ ਮੈਂ ਕਿਹਾ ਅਸਵੱਥ ਉਰਦਮੂਲ ਮਦਸ਼ਾਖਾ ਮਸਸਥਮ ਪ੍ਰਾਹੂ ਰਵਯਮ ਛੰਦਾਂਸੀ ਜਸ ਪਰਣਾਨੀ ਜਸਤਮ ਵੇਦ ਸ ਵੇਦ ਵਿਤ। ਗੀਤਾ ਦੇ 15ਵੇਂ ਅਧਿਆਏ ਪਹਿਲਾ ਹੀ ਸਲੋਕ, ਉਰਦਮੂਲ ਮਦਸ਼ਾਖਾ, ਅੰਦਾ ਇਹ ਜਿਹੜਾ ਸੰਸਾਰ ਹੈ ਉਰਦਮੂਲ, ਇਹਦਾ ਜਿਹੜਾ ਜੜ ਹੈ ਨਾ, ਆਪ ਪੇੜ ਦੇਖਿਆ ਇਹ, ਇਹਦੀ ਜੜ ਕਿੱਥੇ ਆ? ਨੀਚੇ। ਉਹ ਪੱਤੇ ਤਣੇ ਕਿੱਧਰ? ਉੱਪਰ। ਆਉਂਦੇ ਸੰਸਾਰ ਦਾ ਬ੍ਰਿਖਸ਼ ਐਸੇ ਨਹੀਂ ਹੈ, ਉਰਦਮੂਲ ਉਹਦਾ ਮੂਲ ਉੱਪਰ ਹੈ, ਉਹਦਾ ਉਰਦਮੂਲ ਅਦਾਹ ਸ਼ਾਖਾ, ਉਹਦੀਆਂ ਸ਼ਾਖਾ ਨੀਚੇ ਨੂੰ ਹੈ, ਇਹਦਾ ਜੜ ਹੈ ਉੱਪਰ ਨੂੰ ਔਰ ਸ਼ਾਖਾ ਨੀਚੇ ਨੂੰ। ਉਰਦਮੂਲ ਮਦਾ ਸ਼ਾਖਾ ਮਸਸਤੁਮ ਪ੍ਰਾਹੂ ਰਵਯਮ ਛੰਦਾਂਸੀ ਜਸ ਪਰਣਾਨੀ ਜਸਤਮ ਵੇਦ ਸ ਵੇਦ ਵਿੱਤ। ਕਹਿੰਦਾ ਜਿਹੜਾ ਇਹਨੂੰ ਜਾਣ ਲੈਂਦਾ ਹੈ ਨਾ, ਉਹੀ ਵੇਦ ਵਿੱਤ ਹੈ, ਉਹੀ ਗਿਆਨੀ ਹੈ, ਜਿਹੜਾ ਜਾਣਦਾ ਨਹੀਂ ਹੈ। ਇਹ ਅਨਾਯਾਸ ਅਨੇ ਪ੍ਰਕਾਰ ਸੇ ਮੋਕਸ਼ ਕਾ ਸਾਧਨ ਗਿਆਨ ਹੈ ਜਾਂ ਕਥਨ, ਮੋਕਸ਼ ਕਾ ਸਾਧਨ ਗਿਆਨ ਹੈ ਜਾਂ ਅਰਥ ਕੋ ਅਨੇ ਪ੍ਰਕਾਰ ਸੇ ਕਹੇ, ਅਨੇ ਮੈਨੇ ਦੂਸਰੇ ਪ੍ਰਕਾਰ ਸੇ, ਬੰਦ ਮੋਕਸ਼ ਗੇਹ ਦੇਹ, ਦੇਖੋ ਬੰਦ ਮੋਕਸ਼ ਗੇਹ ਦੇਹਵਾਨ, ਇੱਧਰ ਜੋੜ ਦੇਣਾ ਇਹਨੂੰ, ਠੀਕ ਹੈ ਨਾ, ਦੇਹ ਦੇ ਅੱਗੇ ਥੋੜ੍ਹੀ ਜਿਹੀ ਲਾਈਨ ਦਿੱਤੀ ਹੈ ਨਾ ਉਹਨੂੰ, ਇਹਦੇ ਦੇਹਵਾਨ, ਹਾਂ ਬੰਦ ਮੋਕਸ਼ ਗੇਹ, ਬੰਦ ਔਰ ਮੋਕਸ਼ ਦੋ ਗੇਹ ਮੈਨੇ ਘਰ ਹੈ, ਕਿਹਦੇ? ਦੇਹਵਾਨ ਗਿਆਨਵਾਨ ਜਾਨ, ਗਿਆਨਵਾਨ ਕਿਹੜਾ ਹੈ? ਮੋਕਸ਼ ਕਾ ਘਰ, ਔਰ ਜੋ ਕਿਆ ਦੂਸਰਾ ਕੌਣ ਹੈ ਬੰਦ, ਉਹ ਕੌਣ ਹੈ? ਦੇਹਵਾਨ, ਦੇਹਵਾਨ ਜਿਹੜਾ ਦੇਹ ਨਾਲ ਸੰਬੰਧ ਕੀ ਬਣਾਈ ਬੈਠਾ, ਉਹ ਕਿਆ ਹੋ ਗਿਆ? ਬੰਦ। ਔਰ ਗਿਆਨਵਾਨ ਜਿਹੜਾ ਉਹ ਕਿਆ ਹੈ? ਮੋਕਸ਼। ਇਹ ਦੋ ਘਰ ਹੈ ਉਹਨਾਂ ਦੇ, ਗਿਆਨਵਾਨ ਦਾ ਘਰ ਮੋਕਸ਼ ਹੈ ਔਰ ਜਿਹੜਾ ਦੇਹਵਾਨ ਹੈ ਉਹਦਾ ਘਰ ਕਿਹੜਾ ਹੈ? ਬੰਦ। ਰਾਗ ਰੂ ਵਿਰਾਗ ਦੋਈ ਧਵਜਾ ਫਰਰਾਤ ਹੈ, ਔਰ ਰਾਗ ਔਰ ਵਿਰਾਗ, ਗਿਆਨੀ ਨੂੰ ਰਾਗ ਹੋਗਾ ਪਦਾਰਥਾਂ ਦੇ ਨਾਲ, ਅਗਿਆਨੀ ਨੂੰ ਰਾਗ ਹੋਗਾ, ਔਰ ਜੋ ਗਿਆਨੀ ਹੈ ਉਹ ਵਿਰਾਗ ਹੋਗਾ, ਉਹਦਾ ਕੀ ਹੈ? ਹਾਂ ਧਵਜਾ ਫਰਰਾਤ ਹੈ, ਜੈਸੇ ਧਵਜਾ, ਧਵਜਾ ਮਨੇ ਝੰਡਾ, ਜੈਸੇ ਝੰਡਾ ਨਹੀਂ ਇੱਕ ਮਕਾਨ ਦੇ ਉੱਪਰ ਲੱਗਾ ਹੋਵੇ ਤਾਂ ਉਹ ਨਿਸ਼ਾਨੀ ਹੁੰਦੀ ਹੈ, ਇਹ ਕਿਹਦਾ ਝੰਡਾ? ਤਿਰੰਗਾ ਝੰਡਾ, ਇਹ ਭਾਰਤ ਦਾ ਹੈ। ਐਸੇ ਇਹ ਵੀ ਝੰਡੇ ਹੈ, ਰਾਗ ਝੰਡਾ ਹੈ ਅਗਿਆਨੀ ਦਾ, ਔਰ ਵੈਰਾਗ ਝੰਡਾ ਹੈ ਗਿਆਨੀ ਦਾ। ਵਿਸ਼ੇ ਵਿਸ਼ੇ ਵਿਸ਼ਈ ਸਤ ਬ੍ਰਹਮ ਬ੍ਰਹਮ ਮਤੀ ਬਾਤ ਪਾਤ ਹਲਲਾਤ ਪ੍ਰਾਤ ਰਾਤ ਧਰ ਘਰੀ ਨਾ ਠਹਿਰਾਤ ਹੈ। ਕਹਿੰਦੇ ਵਿਸ਼ੇ ਵਿਸ਼ੇ ਸਤ ਬ੍ਰਹਮ, ਵਿਸ਼ੇ ਸੰਸਾਰ ਦੇ ਵਿੱਚ ਬ੍ਰਹਮ ਨੂੰ ਸੱਤ ਮੰਨ ਬੈਠਾ ਹੈ, ਔਰ ਦੂਸਰਾ ਬ੍ਰਹਮ ਮਤੀ ਬਾਤ ਪਾਤ, ਉਸਕੀ ਮਤੀ ਕੈਸੇ ਹੋ ਗਈ ਹੈ? ਬ੍ਰਹਮ ਮਤੀ, ਉਹ ਗਿਆਨੀ ਕੀ ਬ੍ਰਹਮ ਮਤੀ ਨਹੀਂ ਹੈ। ਬਾਤ ਪਾਤ, ਐਸੀ ਹਵਾ ਚੱਲ ਰਹੀ ਹੈ, ਠੀਕ ਹੈ, ਹਲਾਤ ਪ੍ਰਾਤ ਰਾਤ ਘਰੀ ਨਾ ਠਹਿਰਾ, ਦਿਨ ਰਾਤ ਹਿਲਾਉਂਦੀ ਰਹਿੰਦੀ ਹੈ ਇਹ ਜਿਹੜੀ ਵਾਜੂ ਆ, ਕਿਹੜੀ ਵਾਜੂ? ਬ੍ਰਹਮ ਰੂਪੀ ਵਾਜੂ, ਔਰ ਸੱਤ ਬ੍ਰਹਮ, ਉਹ ਸੱਤ ਬ੍ਰਹਮ ਨੂੰ ਸੱਤ ਸਮਝ ਰਿਹਾ, ਇੱਕ ਬ੍ਰਹਮ ਸਮਝ ਰਿਹਾ ਹੈ, ਜਿਹੜਾ ਅਗਿਆਨੀ ਹੈ ਉਹ ਬ੍ਰਹਮ ਨੂੰ ਸੱਤ ਸਮਝ ਰਿਹਾ ਹੈ, ਅਤੇ ਜਿਹੜਾ ਗਿਆਨੀ ਹੈ ਉਹ ਮਿੱਥਿਆ ਸਮਝ ਰਿਹਾ ਹੈ। ਇਹ ਜੁੜੇ, ਇਹ ਐਸੀ ਬਾਜੂ ਹੈ, ਉਹ ਜਿਹੜੇ ਝੰਡੇ ਲੱਗੇ ਹੈ ਨਾ ਵਿਰਾਗ ਕੇ ਔਰ ਵਿਰਾਗ ਕੇ ਔਰ ਰਾਗ ਕੇ, ਉਹਨਾਂ ਨੂੰ ਹਿਲਾ ਰਹੀ ਹੈ ਬਾਰੰਬਾਰ, ਇੱਕ ਘੜੀ ਵੀ ਬੈਠਣ ਨਹੀਂ ਦੇ ਰਹੀ। ਛਾਇਆ ਛਾਇਸ ਸ਼ਾਸੀ ਪੂਰਤੀ ਅਨੂਜ ਰੂ ਰੂਈ ਰੀਰੂ ਊਰਜੀ ਦਵੇ, देख रागी त्याग ललचात जन जात है। देख लो की कह रहे हैं, सासी साक्ष्य और साक्षी दो हो गए ना, एक तो हो गया साक्ष्य, एक साक्षी हो गया। एक साक्षी जिहड़ा ज्ञानी है वह तो साक्षी बनी बैठा है, साक्षी बने दृष्टा, और दूसरा जिहड़ा ज्ञानी है वह दृश्य बनी बैठा है, वह दृश्य बनी बैठा है। पुत्री अनुज रूरी ऊर्जी द्वे, ओदी जड़ी पुत्री है ओदा अंतकरण है ओ मलीन है ओदा उजला है। देख राग त्यागी ललचात जन जात है, एक को देख करके राग हो गया एक त्यागी हो गया, ठीक है। चंचल अचल भ्रम, एक का चंचल भ्रम है एक का अचल। ब्रह्म लख रूप निज दुख कूप आनंद स्वरूप में समात है। देख लो, चलो टीका सुनो इधर। हे शिष्य देहवान कहिए, देहभिमानी अज्ञानी और ज्ञानवान बंद और मोक्ष के गेह के ये धाम है, ठीक है। की कह रहे हैं, देहवान कहिए देहभिमानी, देहभिमानी माने जरा देह नू अपना समझी रूप बैठा है वो अज्ञान, ओदा विशेषण की देता गया अज्ञानी, जिहड़ा देह नू अपना स्वरूप समझी बैठा मैं शरीर हूँ उन्हूं की कहांगे अज्ञानी। और ज्ञानवान बंद और मोक्ष के गेह के ये दाम है, अज्ञानी तो बंद का दाम है और ज्ञानी मोक्ष का दाम है। राग और विराग तिनकी ध्वजा है चंडे, जैसे ध्वजा राजा के नगर का चिन्ह होवे हैं तैसे राग और विराग तिनके चिन्ह हैं। अज्ञानी का राग चिन्ह है और ज्ञानी का विराग चिन्ह है। अज्ञानी विषय भी विराग होवे है, जाते ज्ञानी का अज्ञान से विलक्षण विराग कहे हैं। हे तात विषय जो शब्द आदिक, शब्द आदिक मैंने शब्द स्पर्श रूप रस गंध, ये पांच ही संसार है, पांच संसार, ये पांच ही, बाकी संसार कोई नहीं है। शब्द स्पर्श रूप रसगंध की करोगे, शब्द सुनने वाले लग जोगे, स्पर्श स्पर्श सुख लैन लग जोगे, रकन्ना का सुख लैन लग जोगे, जीवा का सुख लैन लग, की करोगे, यही तो है शब्द स्पर्श रूप रसगंध। कितने पंद्रहवें अध्याय की तुम व्याख्या सुनावांगे गीता की, यह पूरा हो जाएगा फिर पता चलेगा, ठीक है ना। तीन विषय सत्य भ्रम कहिए, सत्यपने की भ्रांति और भ्रममति कहिए। रज्जु सर्प की न्याय विषय भ्रम रूप है, जह जो मति निश्चय सो वात की न्याय, वात मैने हवा, न्याय न्याय मैने तरह, वात की न्याय मैने हवा की तरह। राग और विराग को हलावे हैं, जैसे बाजू ध्वजा की चंचलता करे हैं तैसे विषय में सत बुद्धि और वह भ्रम बुद्धि राग और विराग को चंचल करे हैं, स्थिर होने देवे नहीं। विषय में सत बुद्धि से राग की शिथिलता दूर होवे है, स्थिरता मैंने कमजोर, जो विषय में जो संसार वो सत बुद्धि होगी तो जड़ी उस कमजोरी सी वो तो दूर होगी, क्यों पक्का हो गया भी सत ही है, शिथिलता मैंने कमजोर। विषय में भ्रम बुद्धि से विराग की शिथिलता दूर होवे है। विषय असत है जानते तिन में सत बुद्धि भ्रम रूप है, इस वार्ता के जानने को कवित में सत भ्रम कहया। सत बुद्धि नहीं कही भ्रम ज्ञान, भ्रम भ्रांति ज्ञान और भ्रांति ज्ञान का विषय जो मिथ्या वस्तु सो दोनों भ्रम कहिए हैं। ये भ्रम की परिभाषा, भ्रम की क्या परिभाषा है, भ्रांति ज्ञान और भ्रांति ज्ञान का विषय जो मिथ्या वस्तु सो दो में भ्रम कही है। जा कहने तो ज्ञानी के विराग ते ज्ञानी के विराग का भेद कहया, काहे ते जो ज्ञानी का विराग है सो विषय में मिथ्या बुद्धि से उत्पन्न नहीं हुआ, जाते मंद है विषय मिथ्या जय बुद्धि अज्ञानी को होवे नहीं। अज्ञानी को ये थोड़ा होगी संसार मिथ्या है, ਉਹ ਤਾਂ ਸੱਤ ਹੀ ਕਹੇਗਾ ਹੈਂ, ਉਹ ਵਿਸ਼ੇ ਨੂੰ ਸੰਸਾਰ ਨੂੰ ਸੱਤ ਕਹੇਗਾ, ਮਿੱਥਿਆ ਕਿਉਂ ਕਹੇਗਾ ਬਈ। ਜਦਪਿ ਸ਼ਾਸਤਰ ਯੁਕਤੀ ਸੇ ਅਗਿਆਨੀ ਵੀ ਮਿੱਥਿਆ ਜਾਣੇ ਹੈ। ਦੇਖ ਲਓ, ਔਰ ਥੋੜ੍ਹਾ ਮੋਟਾ ਸ਼ਾਸਤਰ ਸੁਣ ਲਿਆ, ਉਹ ਵੀ ਤਾਂ ਮਿੱਥਿਆ ਜਾਣਦਾ ਹੈ। ਤਥਾਪਿ ਵਿਸ਼ੇ ਮਿੱਥਿਆ ਹੈ, ਜਿਹੈ ਅਪਰੋਕਸ਼ਮਤੀ ਗਿਆਨਵਾਨ ਕੋ ਹੀ ਹੋਵੇ ਹੈ। ਇਹ ਅਪਰੋਕਸ਼ ਦ੍ਰਿੜ ਨਿਸ਼ਚੇ ਜੋ ਹੈ, ਅਪਰੋਕਸ਼ ਗਿਆਨ, ਇਹ ਗਿਆਨਵਾਨ ਕੋ ਹੀ ਹੋਵੇਗਾ, ਦੂਸਰੇ ਕੋ ਨਹੀਂ। ਅਗਿਆਨੀ ਕੋ ਨਹੀਂ ਜਾਂਤੇ ਅਗਿਆਨੀ ਕੋ ਵਿਸ਼ੇ ਮੇਂ ਪਰੋਕਸ਼ ਔਰ ਮਿੱਥਿਆ ਬੁੱਧੀ, ਤਾਂ ਸੇ ਅਪਰੋਕਸ਼ ਸੱਤ ਬ੍ਰਹਮ ਦੂਰ ਹੋਵੇ ਨਹੀਂ। ਇਸ ਰੀਤੀ ਸੇ ਅਗਿਆਨੀ ਕੋ ਵਿਸ਼ੇ ਮੇਂ ਜਬ ਵਿਰਾਗ ਹੋਵੇ ਹੈ, ਤਾਂ ਕਾਲ ਮੇਂ ਪਰੋਕਸ਼ ਮਿੱਥਿਆ ਬੁੱਧੀ ਹੈ ਅਭੀ, ਪਰੰਤੂ ਪਰੋਕਸ਼ ਮਿੱਥਿਆ ਬੁੱਧੀ ਸੇ ਪ੍ਰਬਲ ਅਪਰੋਕਸ਼ ਸਤ ਬੁੱਧੀ ਹੈ। ਜਾਂਤੇ ਅਗਿਆਨੀ ਕੀ ਪਰੋਕਸ਼ ਮਿੱਥਿਆ ਬੁੱਧੀ ਰਾਗ ਕੀ ਹੇਤੂ ਨਹੀਂ। ਸ਼ਮਸ਼ਾਨ ਵੈਰਾਗ, ਜਦੋਂ ਆਪਾਂ ਕਿਸੇ ਨੂੰ ਸ਼ਮਸ਼ਾਨ ਲੈ ਕੇ ਜਾਂਦੇ ਹਾਂ ਦਾਹ ਸੰਸਕਾਰ ਕਰਨ ਵਾਸਤੇ, ਉੱਥੇ ਜਦੋਂ ਬੈਠਦੇ ਹਾਂ ਤਾਂ ਕੀ ਕਹਿੰਦੇ ਹਾਂ, ਦੱਸ ਕੀ ਲੈ ਗਿਆ ਇਹ ਨਾਲ ਆਪਣੇ, ਹੈਂ, ਅਤੇ ਦੂਸਰਾ ਕੀ ਕਹੂਗਾ, ਉਹ ਸਾਰਿਆਂ ਦਾ ਇਹੀ ਹਾਲ ਹੋਣਾ, ਆਪਾਂ ਦਾ ਵੀ ਤਾਂ ਇਹੀ ਹਾਲ ਹੋਣਾ। ਉਸ ਸਮੇਂ ਵਿਰਾਗ ਹੋ ਗਿਆ, ਹੈ ਨਾ, ਕੁਛ ਨਹੀਂ ਰੱਖਿਆ, ਇਹ ਸੰਸਾਰ ਮਿੱਥਿਆ ਹੀ ਹੈ। ਵਾਕਿਆ ਹੀ ਜਿਹੜੀ ਗੁਰਬਾਣੀ ਕਹਿ ਰਹੀ ਹੈ ਨਾ, ਉਹ ਠੀਕ ਹੀ ਕਹਿ ਰਹੇ, ਨਾਵੇਂ ਭਗਵਾਨ, ਇਹ ਮਿੱਥਿਆ ਹੀ ਹੈ। ਅਤੇ ਜਦੋਂ ਦਾਹ ਸੰਸਕਾਰ ਕਰਕੇ ਆ ਕੇ ਸ਼ਮਸ਼ਾਨ ਤੋਂ ਬਾਹਰ ਨਿਕਲ ਆਏ, ਫਿਰ ਉਹ ਦੇਖਿਆ ਸਾਰੀ ਉਮਰ ਜੋੜ ਜੋੜ ਮਰ ਗਿਆ ਹੀ, ਕੀ ਲੈ ਗਿਆ ਉਹ ਨਾਲ, ਫਿਰ ਇਹ ਕੰਮ ਸ਼ੁਰੂ ਹੋ ਜਾਣਾ। ਕੋਈ ਇਸ ਪੁੱਠਾ ਕੰਮ ਹੈ ਜਿਹੜਾ ਇਹਨੇ ਨਹੀਂ ਸੀ ਕੀਤਾ, ਬਸ ਫਿਰ ਇਹ ਕੰਮ 'ਤੇ ਲੱਗ ਕੇ ਫਿਰ ਉਹੀ ਸ਼ੁਰੂ ਹੋ ਗਿਆ ਕੰਮ। ਇਹਨੂੰ ਕਹਿੰਦੇ ਸ਼ਮਸ਼ਾਨ ਵੈਰਾਗ, ਮਰਘਟ ਵੈਰਾਗ ਵੀ ਕਹਿੰਦੇ ਹਿੰਦੀ ਵਿੱਚ। ਇਹੀ ਕਹਿ ਰਹੇ ਉਹ, ਕਹਿੰਦੇ ਜਿਹੜਾ ਮਰਘਟ ਵੈਰਾਗ ਹੈ ਨਾ, ਇਹ ਤਾਂ ਸਾਰਿਆਂ ਨੂੰ ਹੋ ਜਾਂਦਾ ਛਣ ਘੜੀ ਵਾਸਤੇ। ਸੁਗਰੀਵ ਨੂੰ ਵੀ ਹੋਇਆ ਸੀ, ਸੁਗਰੀਵ ਨਹੀਂ ਵੀ ਹੋਇਆ ਸੀ, ਉਹ ਕਹਿੰਦਾ ਨਹੀਂ ਮੈਨੂੰ ਰਾਜ ਨਹੀਂ ਚਾਹੀਦਾ ਹੁਣ, ਮੇਰਾ ਭਰਾ ਜਿਹੜਾ ਬਾਲੀ ਸੀ, ਜਿੱਤ ਤੁਰਨ ਦੇ ਨਾਲ ਪ੍ਰਿਥਵੀ ਕੰਬਦੀ ਸੀ, ਐਸਾ ਮਹਾਂਬਲੀ ਯੋਧਾ ਮੈਂ ਮਰਵਾ ਦਿੱਤਾ ਧੋਖੇ ਦੇ ਵਿੱਚ, ਮੈਨੂੰ ਰਾਜ ਨਹੀਂ ਚਾਹੀਦਾ। ਭਗਵਾਨ ਕਹਿ ਰਹੇ ਕੋਈ ਗੱਲ ਨਹੀਂ, ਮੈਂ ਜਾਣਨਾ ਤੇਰਾ ਵਿਰਾਗ ਤਾਂ ਹੈ ਪਰ ਛੜੀ ਘੜੀ ਛਣ ਵਾਸਤੇ ਹੀ ਹੈ, ਹੈਂ, ਤਾਂ ਫਿਰ ਤੂੰ ਪਛਤਾਏਗਾ, ਹੁਣ ਤੂੰ ਰਾਜਾ ਬਣ ਜਾ, ਮੈਂ ਵੀ ਸੰਕਲਪ ਕੀਤਾ ਮੇਰਾ ਵੀ ਸੰਕਲਪ ਪੂਰਾ ਹੋ ਜੇ। ਇਸ ਵਾਸਤੇ ਇਹ ਜਿਹੜਾ ਸ਼ਮਸ਼ਾਨ ਵਿਰਾਗ ਹੈ ਨਾ, ਜੇ ਤਾਂ ਪੱਕਾ ਹੋ ਜਾਵੇ ਤਾਂ ਫਿਰ ਤਾਂ ਬੇੜਾ ਹੀ ਪਾਰ ਹੋ ਜੇ, ਪਰ ਪੱਕਾ ਹੁੰਦਾ ਨਹੀਂ ਇਹ। ਪੱਕਾ ਸ਼ਮਸ਼ਾਨ ਵਿੱਚ ਜਾ ਕੇ ਨਹੀਂ ਹੋਗਾ, ਪੱਕਾ ਹੋਗਾ ਸਤਸੰਗ ਵਿੱਚ ਆ ਕੇ, ਸ਼ਮਸ਼ਾਨ ਵਿੱਚ ਜਾ ਕੇ ਪੱਕਾ ਨਹੀਂ ਹੋਗਾ। ਉਹ ਤਾਂ ਘੜੀ ਛਣ ਵਾਸਤੇ ਹੀ ਹੈ, ਜਦੋਂ ਬਾਹਰ ਨਿਕਲਿਆ ਉਸ ਭੂਮੀ ਤੋਂ ਫਿਰ ਉਹੀ। ਕਿੰਤੂ ਪ੍ਰਬਲ ਜੋ ਸਤ ਬੁੱਧੀ ਤਾਂ ਸੇ ਵਿਸ਼ੇ ਮੇਂ ਰਾਗ ਹੀ ਹੋਵੇ ਹੈ, ਔਰ ਜੋ ਵਿਰਾਗ ਹੋਵੇ ਤੋ ਵੀ ਮਿੱਥਿਆ ਬੁੱਧੀ ਸੇ ਨਹੀਂ, ਕਿੰਤੂ ਵਿਸ਼ੇ ਮੇਂ ਦੋਸ਼ ਦ੍ਰਿਸ਼ਟੀ ਸੇ ਹੋਵੇ ਹੈ। ਅਗਰ ਵਿਰਾਗ ਵੀ ਹੋ ਗਿਆ ਤਾਂ ਉਹ ਮਿੱਥਿਆ ਬੁੱਧੀ ਸੇ ਨਹੀਂ ਹੋਗਾ, ਉਹ ਵਸਤੂ ਨਹੀਂ ਪ੍ਰਾਪਤ ਹੋਈ, ਛੱਡੋ ਸਿਆਪਾ ਕੀ ਕਰਨਾ। ਹਾਂ ਹਾਂ, ਹੈ ਨਾ ਸਟੋਰੀ ਆਉਂਦੀ ਸੀ ਨਾ ਇੱਕ, ਅੰਗੂਰ ਖੱਟੇ, ਬਸ ਉਹ ਹੋ ਜਾਏਗਾ ਫਿਰ, ਹੈ ਨਾ, ਉੱਥੇ ਤੱਕ ਪਹੁੰਚ ਨਹੀਂ ਪਏ, ਕਹਿ ਰਹੇ ਅੰਗੂਰ ਖੱਟੇ। ਇਹ ਵਿਰਾਗ ਇਹਨੂੰ ਕਹਿੰਦੇ ਆ, ਵਿਸ਼ੇ ਮੇਂ ਦੋਸ਼ ਦ੍ਰਿਸ਼ਟੀ ਹੋ ਗਈ, ਪ੍ਰਾਪਤ ਨਹੀਂ ਹੋਇਆ ਤਾਂ ਚਲੋ ਛੱਡੋ ਸਿਆਪਾ ਕੀ ਕਰਨਾ। ਇਹ ਗਿਆਨਵਾਨ ਸਰਵ ਪ੍ਰਪੰਚ ਕੋ ਅਪਰੋਕਸ਼ ਰੂਪ ਕਰਕੇ ਮਿੱਥਿਆ ਜਾਣੇ ਹੈ। ਗਿਆਨਵਾਨ ਜੋ ਹੈ ਉਹ ਤਾਂ ਅਪਰੋਕਸ਼ ਰੂਪ ਸੇ ਮਿੱਥਿਆ ਜਾਣ ਰਿਹਾ, ਉਹਦੇ ਵਿੱਚ ਕੋਈ ਛਲ ਕਪਟ ਥੋੜ੍ਹੀ ਦੇਖ ਰਿਹਾ ਹੈ। ਤਾਂ ਅਪਰੋਕਸ਼ ਮਿੱਥਿਆ ਬੁੱਧੀ ਸੇ ਅਪਰੋਕਸ਼ ਸਤ ਬੁੱਧੀ ਦੂਰ ਹੋਵੇ ਹੈ, ਜਾਂ ਤੇ ਰਾਗ ਕੀ ਹੇਤੂ ਵਿਸ਼ੇ ਮੇਂ ਸਤ ਬੁੱਧੀ ਤੋ ਗਿਆਨੀ ਕੋ ਹੈ ਨਹੀਂ। ਵਿਰਾਗ ਕੀ ਹੇਤੂ ਵਿਸ਼ੇ ਮੇਂ ਮਿੱਥਿਆ ਬੁੱਧੀ ਗਿਆਨਵਾਨ ਕੋ ਹੈ, ਜੋ ਗਿਆਨੀ ਕੋ ਵਿਸ਼ੇ ਮੇਂ ਸਤ ਬੁੱਧੀ ਫਿਰ ਹੋਵੇ ਤੋ ਰਾਗ ਵੀ ਫਿਰ ਹੋਵੇ, ਔਰ ਰਾਗ ਦੂਰ ਹੋਵੇ ਔਰ ਅਪਰੋਕਸ਼ ਰੂਪ ਤੇ ਮਿੱਥਿਆ ਜਾਣੇ ਪਦਾਰਥ ਮੇਂ ਫਿਰ ਸਤ ਬੁੱਧੀ ਹੋਵੇ ਨਹੀਂ। ਇੱਕ ਵਾਰ ਰੱਜੂ ਮੇਂ ਦੇਖ ਲਿਆ, ਇਹ ਰੱਜੂ ਮੇਂ ਸਰਪ ਨਹੀਂ ਹੈ, ਰੱਜੂ ਹੀ ਰੱਜੂ ਹੈ, ਫਿਰ ਕਿਹੜਾ ਡਰੇਗਾ ਉਸ ਪਈ ਵੀ ਰਹੇ ਭਾਵੇਂ। ਜਦੋਂ ਗਿਆਨ ਇੱਕ ਵਾਰ ਹੋ ਗਿਆ ਇਹ ਥੋੜ੍ਹੀ ਆ ਵੀ ਸੰਸਾਰ ਕਿਤੇ ਦੌੜ ਜਾਏਗਾ, ਇਹ ਐਸੇ ਹੀ ਰਹੇਗਾ, ਪਰ ਸਤਬੁੱਧੀ ਨਹੀਂ ਰਹੇਗੀ ਸਾਡੀ ਇਹਦੇ ਵਿੱਚ। ਕੋਈ ਬੰਦਾ ਤੁਹਾਡਾ ਮਿੱਤਰ ਖਾਸ ਹੋਵੇ, ਤੁਹਾਨੂੰ ਉਹ ਐਸਾ ਧੋਖਾ ਦੇ ਦੇਵੇ ਤਾਂ ਫਿਰ ਤੁਸੀਂ ਕੀ ਕਹੋਗੇ? ਮਿੱਤਰ ਤਾਂ ਭਾਵੇਂ ਉਹਨੂੰ ਕਰਦੇ ਮੰਨਦੇ ਰਹੋਗੇ ਪਰ ਵਿਸ਼ਵਾਸ ਨਹੀਂ ਕਰੋਗੇ ਕਦੀ ਵੀ ਉਹਦੇ ਜੀਵਨ ਭਰ। ਬੋਲੋਗੇ ਵੀ ਜੋ ਵੀ ਮਰਜ਼ੀ ਕਰੋਗੇ, ਉਹਦੇ ਨਾਲ ਬੋਲਚਾਲ ਵੀ ਰੱਖੋਗੇ ਪਰ ਵਿਸ਼ਵਾਸ ਨਹੀਂ ਕਰੋਗੇ। ਇਹੀ ਹਾਲ ਹੈ ਸੰਸਾਰ ਦੇ ਵਿੱਚ, ਵਿਵਹਾਰ ਤਾਂ ਹੋਗਾ ਪਰ ਵਿਸ਼ਵਾਸ ਨਹੀਂ ਹੋਗਾ। ਕਿਉਂ? ਇਹ ਮਿੱਥਿਆ ਹੈ, ਨਿਰਲੇਪ ਰਹੇਗਾ। ਵਿਵਹਾਰ ਤਾਂ ਕਿੱਥੇ ਦੌੜ ਜਾਏਗਾ ਹੁਣ ਗਿਆਨੀ ਵੀ? ਗਿਆਨੀ ਕਿੱਥੇ ਚੱਲ ਜਾਏਗਾ? ਰਹੇਗਾ ਤਾਂ ਸੰਸਾਰ 'ਚ ਹੀ ਨਾ, ਅਤੇ ਸੰਸਾਰ ਦੇ ਵਿੱਚ ਰਹਿ ਕੇ ਜਿਹੜੇ ਪ੍ਰਾਰਬਧ ਕਰਮ ਸ਼ੇਸ਼ ਹੈ ਉਹ ਵੀ ਤਾਂ ਭੋਗਣੇ ਆ, ਅਤੇ ਉਹ ਵੀ ਇੱਕ ਗਿਆਨੀ ਕੀ ਤਰ੍ਹਾਂ ਜੈਸੇ ਪ੍ਰਾਰਬਧ ਖਿੱਚ ਕੇ ਲੈ ਜਾਏਗੀ ਜਿੱਧਰ ਨੂੰ, ਉੱਧਰ ਵੀ ਜਾਣਾ ਪਵੇਗਾ ਉਹਨੂੰ। ਅਤੇ ਫਿਰ ਕੀ ਕਹੋਗੇ ਵੀ ਇਹ ਅਗਿਆਨੀ ਹੋ ਗਿਆ? ਐਸਾ ਨਹੀਂ। ਗੁਰੂ ਨਾਨਕ ਦੇਵ ਤੁਸੀਂ ਉਹਨੂੰ ਕੋਈ ਕਹਿ ਸਕਦੇ ਸੀ ਅਗਿਆਨੀ? ਉਹਨਾਂ ਨੂੰ ਕੀ ਲੋੜ ਸੀ ਜਾ ਕੇ ਸੌਦਾ ਤੋਲਣ ਦੀ? ਵੀ ਕੀ ਲੋੜ ਪਈ ਸੀ ਹੱਲ ਚਲਾਉਣ ਦੀ? ਇਹ ਸਾਨੂੰ ਸ਼ਿਕਸ਼ਾ ਦਿੱਤੀ ਉਹਨਾਂ ਨੇ ਵੀ ਤੁਹਾਨੂੰ ਕੋਈ ਵੀ ਜਿਹੜਾ ਕੰਮ ਮਿਲ ਜੇ ਨੇਕੇ ਨੀਅਤ ਦੇ ਨਾਲ ਕਰੋਗੇ ਉਹ ਹੀ ਠੀਕ ਹੈ। ਇਹ ਜ਼ਰੂਰੀ ਨਹੀਂ ਹੈ ਵੀ ਜਿਹਦੀ ਖੇਤੀ ਨਹੀਂ ਹੈ ਉਹ ਕੀ ਕਰੇ ਵਿਚਾਰਾ, ਉਹ ਦੂਸਰਾ ਕੰਮ ਕਰ ਲਏ ਕੋਈ, ਪਰ ਕਰ ਰਹੇ ਕਿੱਦਾਂ ਉਹ ਵੀ ਤਰੀਕਾ ਦੱਸਿਆ। ਹੋਰ ਕੋਈ ਉਹਨਾਂ ਨੇ ਕੋਈ ਬੱਚੇ ਥੋੜ੍ਹੀ ਪਾਲਣੇ ਸੀ ਜਿਹੜਾ ਜਾ ਕੇ ਦੁਕਾਨ 'ਤੇ ਤੇਰਾਂ ਤੇਰਾਂ ਤੋਲਣ ਲੱਗ ਗਏ, ਜਾਂ ਮੋਬਾਈਲ 'ਚ ਪੈਸੇ ਖਤਮ ਹੋ ਗਏ ਸੀ ਪਾਉਣੇ ਸੀ ਉਹਨਾਂ? ਉਹ ਤਾਂ ਸਾਨੂੰ ਇੱਕ ਸ਼ਿਕਸ਼ਾ ਦੇਣ ਵਾਸਤੇ ਉਹਨਾਂ ਇਹ ਕੰਮ ਕੀਤਾ। ਜੈਸੇ ਅਪਰੋਕਸ਼ ਰੂਪ 'ਤੇ ਮਿੱਥਿਆ ਜਾਣੇ ਜੋ ਰੱਜੂ ਮੇ ਸਰਪ ਤਾਂ ਕਿ ਵਿਸ਼ੇ ਸਤ ਬੁੱਧੀ ਫਿਰ ਹੋਵੇ ਨਹੀਂ। ਇੱਕ ਵਾਰ ਠੀਕ ਪ੍ਰਕਾਰ ਸੇ ਦੇਖ ਲਿਆ ਰੱਸੀ ਹੈ ਸੱਪ ਨਹੀਂ, ਉਹ ਪਈ ਵੀ ਰਵੇ ਤੁਹਾਨੂੰ ਨਹੀਂ ਡਰਾਏਗੀ, ਦੂਸਰਾ ਭਾਵੇਂ ਡਰ ਜਾਏ ਉਹਦੇ ਤੋਂ, ਕਿਉਂ ਤੁਸੀਂ ਇੱਕ ਵਾਰ ਠੀਕ ਸੇ ਦੇਖ ਲਿਆ। ਤੈਸੇ ਗਿਆਨੀ ਕੋ ਫਿਰ ਸਤ ਬੁੱਧੀ ਹੋਵੇ ਨਹੀਂ। ਇਸ ਰੀਤੀ ਸੇ ਰਾਗ ਕੀ ਉਤਪੱਤੀ ਔਰ ਵਿਰਾਗ ਕੀ ਨਿਵਿਰਤੀ ਗਿਆਨੀ ਕੇ ਹੋਵੇ ਨਹੀਂ, ਤਾਂ ਜਾਂ ਤੇ ਗਿਆਨੀ ਕਾ ਵਿਰਾਗ ਦ੍ਰਿੜ ਹੈ।